ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਜਿਸ ਦਾ ਸਿਰਲੇਖ ਹੈ ਪ੍ਰਭੂ ਪ੍ਰੀਤਮ ਦੇ ਚਰਨ ਕਮਲਾਂ ਦੀ ਟੇਕ। ਇਸ ਵਿੱਚ ਆਪ ਜੀ ਨੇ ਜੋ ਪ੍ਰਭੂ ਪ੍ਰੀਤਮ ਵੱਲੋਂ ਸਾਨੂੰ ਦਾਤਾਂ ਬਖਸ਼ੀਆਂ ਗਈਆਂ ਹਨ, ਉਸ ਉੱਤੇ ਮਾਣ ਕਰਨਾ ਸਿਖਾਇਆ ਹੈ ਅਤੇ ਕਿਵੇਂ ਆਪ ਜੀ ਦੇ ਅੰਦਰ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਲਣ ਦੀ ਲਾਲਸਾ ਪ੍ਰਗਟ ਹੋਈ ਤਾਂ ਆਪ ਜੀ ਨੇ ਆਪਣੇ ਅੰਦਰ ਹੀ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਅਨੁਭਵ ਕੀਤਾ। ਅੱਗੇ ਆਪ ਜੀ ਨੇ ਵਣ ਛੱਕਣੇ ਦਾ ਭੇਦ ਦੱਸਿਆ ਹੈ ਕਿ ਆਪਣੀ ਰੋਟੀ ਰੋਜ਼ੀ, ਕਾਲ ਕਮਾਈ, ਖੁਸ਼ੀ ਅਤੇ ਪ੍ਰੇਮ ਨੂੰ ਵੀ ਸਭ ਨਾਲ ਸਾਂਝਾ ਕਰਕੇ ਪ੍ਰਭੂ ਦੇ ਅਨੁਭਵ ਨੂੰ ਪ੍ਰਾਪਤ ਕਰਨਾ, ਇਹ ਹੈ ਅਸਲ ਵਿੱਚ ਵੰਡ ਛੱਕਣਾ। ਅਤੇ ਅੰਤ ਵਿੱਚ ਆਪ ਜੀ ਨੇ ਇਹ ਦਰਸਾਇਆ ਹੈ ਕਿ ਦਵੈਤ ਭਾਵ ਅਤੇ ਵਿਤਕਰੇ ਵਾਲੇ ਧਰਮਾਂ ਵਿੱਚ ਫਾਥੇ ਮਨੁੱਖ ਬਣਨ ਨਾਲੋਂ ਤਾਂ ਜੰਗਲ ਦੇ ਜਾਨਵਰ ਬਣਨਾ ਚੰਗੇਰਾ ਹੈ। ਉਹ ਜੀਵਾਂ ਵੀ ਅਕਾਰਤ ਹਨ ਜੋ ਪ੍ਰਭੂ ਦਾ ਨਾਮ ਤਾਂ ਰਟਦੀਆਂ ਹਨ ਪਰ ਅਕਾਰਤ ਹੀ ਪਸ਼ੂ ਭਾਵਨਾ ਨੂੰ ਆਪਣੇ ਅੰਦਰ ਉਤੇਜਿਤ ਕਰਕੇ ਮਨੋਵੇਗਾਂ ਦੀ ਅਗਨੀ ਨੂੰ ਭੜਕਾਉਂਦੀਆਂ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੇਰਾ ਦਾੜਾ, ਮੇਰੇ ਕੇਸ, ਮੇਰਾ ਕੜਾ, ਮੇਰਾ ਸਿੱਖੀ ਸਰੂਪ ਪ੍ਰਭੂ ਪ੍ਰੀਤਮ ਦੀ ਰੱਖਣ ਹਾਰ ਛੋਹ ਦੀ ਯਾਦ ਹੈ। ਮੈਨੂੰ ਆਪਣੇ ਪ੍ਰਭੂ ਪ੍ਰੀਤਮ ਨਾਲ ਇਸ ਰਿਸ਼ਤੇ ਉੱਤੇ ਮਾਣ ਹੈ। ਮੇਰਾ ਦਾੜਾ ਤਾਂ ਮੇਰਾ ਦੈਵੀ ਗਿਆਨ ਹੈ, ਇਸ ਵਿੱਚ ਮੇਰੀ ਮੁਕਤੀ ਹੈ, ਇਹ ਪਰਮ ਪਵਿੱਤਰ ਹੈ। ਫਿਰ ਦੁਹਰਾ ਦੇਈਏ, ਮੇਰਾ ਦਾੜਾ, ਮੇਰੇ ਕੇਸ, ਮੇਰਾ ਕੜਾ, ਮੇਰਾ ਸਿੱਖੀ ਸਰੂਪ ਪ੍ਰਭੂ ਪ੍ਰੀਤਮ ਦੀ ਰੱਖਣ ਹਾਰ ਛੋਹ ਦੀ ਯਾਦ ਹੈ। ਮੈਨੂੰ ਆਪਣੇ ਪ੍ਰਭੂ ਪ੍ਰੀਤਮ ਨਾਲ ਇਸ ਰਿਸ਼ਤੇ ਉੱਤੇ ਮਾਣ ਹੈ। ਮੇਰਾ ਦਾੜਾ ਤਾਂ ਮੇਰਾ ਦੈਵੀ ਗਿਆਨ ਹੈ, ਇਸ ਵਿੱਚ ਮੇਰੀ ਮੁਕਤੀ ਹੈ, ਇਹ ਪਰਮ ਪਵਿੱਤਰ ਹੈ। ਜੋ ਕੁਝ ਵੀ ਮੈਂ ਪ੍ਰਭੂ ਪ੍ਰੀਤਮ ਦੇ ਸ਼ਾਨ ਦੇ ਰੂਪ ਵਿੱਚ ਨਿਹਾਰਦਾ ਹਾਂ, ਮੈਨੂੰ ਉਸ ਉੱਤੇ ਮਾਣ ਹੈ। ਮੈਂ ਤਾਂ ਉਸਨੂੰ ਆਪਣੇ ਨਿੱਜ ਵਿੱਚ ਦੇਖ ਰਿਹਾ ਹਾਂ। ਮੈਂ ਹੀ ਪ੍ਰਭੂ ਪ੍ਰੀਤਮ ਦੀ ਟਹਿਲ ਸੇਵਾ ਕਰਦਾ ਹਾਂ। ਮੈਂ ਹੀ ਉਸਨੂੰ ਇਸ਼ਨਾਨ ਕਰਾਉਂਦਾ ਹਾਂ। ਮੈਂ ਹੀ ਉਸਨੂੰ ਪੋਸ਼ਾਕ ਪਹਿਨਾਉਂਦਾ ਹਾਂ। ਮੈਂ ਹੀ ਉਸਨੂੰ ਭੋਜਨ ਛਕਾਉਂਦਾ ਹਾਂ। ਮੇਰਾ ਤਾਂ ਸਾਰਾ ਜੀਵਨ ਹੀ ਪ੍ਰਭੂ ਪ੍ਰੀਤਮ ਅੱਗੇ ਪ੍ਰੇਮ ਦੀ ਭੇਟ ਹੈ। ਇੱਕ ਵਾਰ ਮੇਰੇ ਮਨ ਵਿੱਚ ਮੁੜ ਚਾਹ ਉੱਠੀ ਕਿ ਮੈਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਸੇ ਸ਼ਬਦ ਧੁਨੀ ਨੂੰ ਸੁਣਾ ਜੋ ਮੇਰੇ ਵਡੇਰਿਆਂ ਨੇ ਆਪ ਜੀ ਤੋਂ ਸਰਵਣ ਕੀਤੀ ਸੀ। ਮੈਂ ਇਸ ਲਈ ਸਹਿਕ ਰਿਹਾ ਸਾਂ, ਮੈਂ ਇਸ ਲਈ ਬੜਾ ਤ੍ਰਿਖਾਵਨ ਸਾਂ, ਮੈਂ ਇਸ ਲਈ ਬਾਲ ਹਾਰ ਵਿਆਕੁਲ ਅਤੇ ਕੂਕ ਰਿਹਾ ਸਾਂ। ਮੈਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨਾ ਲੋਚਦਾ ਸਾਂ। ਜੋ ਦੈਵੀ ਪ੍ਰੇਮ ਦਾ ਸਭ ਤੋਂ ਮਿੱਠੜਾ ਗਾਇਕ ਸੀ, ਜਿਹੜਾ ਸਾਡੇ ਵਿੱਚ ਕਦੀ ਵਿਚਰਿਆ ਸੀ ਅਤੇ ਜਿਸ ਨੇ ਸਾਡੇ ਲਈ ਅਜਿਹੀ ਮਿੱਠੜੀ ਧੁਨੀ ਅਲਾਪੀ ਸੀ ਜੋ ਆਪ ਤੋਂ ਬਿਨਾਂ ਹੋਰ ਕੋਈ ਵੀ ਸਾਨੂੰ ਪ੍ਰਦਾਨ ਨਹੀਂ ਸੀ ਕਰ ਸਕਿਆ। ਕੀ ਆਪ ਗੁਰੂ ਅਰਜਨ ਸਾਹਿਬ ਮੈਨੂੰ ਮਿਲ ਸਕਣਗੇ? ਆਪ ਕਿੱਥੇ ਚਲੇ ਗਏ ਹਨ? ਆਪ ਦਾ ਹੁਣ ਨਿਵਾਸ ਕਿੱਥੇ ਹੈ? ਇਹਨੇ ਨੂੰ ਦੁਧੀਆ ਜੋਤਾਂ ਵਿੱਚ ਚਮਕਦਾ ਚਿੱਟੇ ਬਸਤਰਾਂ ਪਹਿਨੀ ਇੱਕ ਪ੍ਰਾਹੁਣਾ ਦੂਤ ਮੇਰੇ ਘਰ ਆਇਆ। ਮੈਨੂੰ ਆਪਣੇ ਘਰ ਦੇ ਇੱਕ ਉਜਲੇ ਮਹਿਕਾਂ ਭਰੇ ਚਾਨਣ ਕੋਠੇ ਵਿੱਚ ਲੈ ਗਿਆ, ਜਿੱਥੇ ਆਪ ਜੀ ਦੇ ਬਾਣੀ ਗੀਤਾਂ ਦਾ ਖਜ਼ਾਨਾ ਭਰਿਆ ਪਿਆ ਸੀ। ਮੈਂ ਆਪ ਦੇ ਸਿੱਖ ਦੂਤ ਦੇ ਚਰਨੀ ਲੱਗਾ। ਮੈਂ ਆਪ ਦੇ ਗੀਤ ਦੇ ਚਰਨਾਂ ਉੱਤੇ ਢਹਿ ਪਿਆ। ਉਸ ਪ੍ਰਾਹੁਣੇ ਦੂਤ ਨੇ ਉਹ ਖਜ਼ਾਨਾ ਮੇਰੇ ਹਵਾਲੇ ਕਰ ਦਿੱਤਾ ਅਤੇ ਇਸ ਦੇ ਪਵਿੱਤਰ ਪ੍ਰਕਾਸ਼ ਦੀ ਪ੍ਰਾਪਤੀ ਲਈ ਮੇਰੇ ਆਤਮਾ ਅੰਦਰ ਉਤਸ਼ਾਹ ਜਗਾ ਦਿੱਤਾ। ਉਸ ਦੁਧੀਆ ਬਸਤਰ ਧਾਰੀ ਪ੍ਰਾਹੁਣੇ ਦੂਤ ਨੇ ਮੇਰੀ ਆਤਮਾ ਦਾ ਉਥਾਨ ਕਰ ਦਿੱਤਾ ਅਤੇ ਫਰਿਸ਼ਤੇ ਮੇਰੇ ਸੰਗ ਉਸ ਗੀਤ ਖਜ਼ਾਨੇ ਦੇ ਨਿਕਟ ਆ ਬੈਠੇ। ਇਹਨਾਂ ਫਰਿਸ਼ਤਿਆਂ ਨੇ ਮੇਰੇ ਅੰਦਰ ਪ੍ਰਵੇਸ਼ ਕਰਕੇ ਉਸ ਗੀਤਾ ਦੀ ਪੋਥੀ ਦਾ ਪ੍ਰਕਾਸ਼ ਕੀਤਾ ਅਤੇ ਉਸਦਾ ਗਾਇਨ ਕਰਨ ਲੱਗੇ, ਉਸਦੀ ਮਿੱਠੜੀ ਧੁਨੀ ਨੂੰ ਸਰਵਣ ਕਰਨ ਲੱਗੇ। ਇਸ ਸਮੇਂ ਮੈਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਗੁਰੂ ਅਰਜਨ ਦੇਵ ਜੀ ਆਪ ਮੇਰੀ ਪੁਕਾਰ ਨੂੰ ਸੁਣ ਕੇ ਮੇਰੇ ਅੰਦਰ ਆ ਗਏ ਹੋਣ ਅਤੇ ਮੈਨੂੰ ਉਸੇ ਤਰ੍ਹਾਂ ਆਪਣੇ ਮਧੁਰ ਬੋਲ ਸੁਣਾ ਰਹੇ ਹੋਣ ਜਿਵੇਂ ਆਪਨੇ ਕਦੀ ਪੰਜਾਬ ਵਿੱਚ ਆ ਕੇ ਮੇਰੇ ਵਡੇਰਿਆਂ ਨੂੰ ਇਹ ਮਿੱਠੜੇ ਬਾਣੀ ਦੇ ਬੋਲ ਸੁਣਾ ਕੇ ਨਿਹਾਲ ਕੀਤਾ ਸੀ, ਹੁਣ ਵੀ ਇਸ ਤਰ੍ਹਾਂ ਉਹ ਮੇਰੇ ਅੰਗ ਸੰਗ ਹਨ। ਇਸ ਅਨੁਭਵ ਦੁਆਰਾ ਮੈਨੂੰ ਅਥਾਹ ਸੁੱਖ ਸ਼ਾਂਤੀ ਪ੍ਰਾਪਤ ਹੋਈ ਸੀ। ਫਿਰ ਦੁਹਰਾ ਦੇਈ, ਇੱਕ ਵਾਰ ਮੇਰੇ ਮਨ ਵਿੱਚ ਮੁੜ ਚਾਹ ਉੱਠੀ ਕਿ ਮੈਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਸੇ ਸ਼ਬਦ ਧੁਨੀ ਨੂੰ ਸੁਣਾ ਜੋ ਮੇਰੇ ਵਡੇਰਿਆਂ ਨੇ ਆਪ ਜੀ ਤੋਂ ਸਰਵਣ ਕੀਤੀ ਸੀ। ਮੈਂ ਇਸ ਲਈ ਸਹਿਕ ਰਿਹਾ ਸਾਂ, ਮੈਂ ਇਸ ਲਈ ਬੜਾ ਤ੍ਰਿਖਾਵੰਤ ਸਾਂ, ਮੈਂ ਇਸ ਲਈ ਬਾਲ ਹਾਰ ਵਿਆਕੁਲ ਅਤੇ ਕੂਕ ਰਿਹਾ ਸਾਂ, ਮੈਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨਾ ਲੋਚਦਾ ਸਾਂ। ਜੋ ਦੈਵੀ ਪ੍ਰੇਮ ਦਾ ਸਭ ਤੋਂ ਮਿੱਠੜਾ ਗਾਇਕ ਸੀ, ਜਿਹੜਾ ਸਾਡੇ ਵਿੱਚ ਕਦੀ ਵਿਚਰਿਆ ਸੀ ਅਤੇ ਜਿਸ ਨੇ ਸਾਡੇ ਲਈ ਅਜਿਹੀ ਮਿੱਠੜੀ ਧੁਨੀ ਅਲਾਪੀ ਸੀ ਜੋ ਆਪ ਤੋਂ ਬਿਨਾਂ ਹੋਰ ਕੋਈ ਵੀ ਸਾਨੂੰ ਪ੍ਰਦਾਨ ਨਹੀਂ ਕਰ ਸਕਿਆ। ਕੀ ਆਪ ਗੁਰੂ ਅਰਜਨ ਸਾਹਿਬ ਮੈਨੂੰ ਮਿਲ ਸਕਣਗੇ? ਆਪ ਕਿੱਥੇ ਚਲੇ ਗਏ ਹਨ? ਆਪ ਦਾ ਹੁਣ ਨਿਵਾਸ ਕਿੱਥੇ ਹੈ? ਇੰਨੇ ਨੂੰ ਦੂਧੀਆ ਜੋਤਾਂ ਵਿੱਚ ਚਮਕਦਾ ਚਿੱਟੇ ਬਸਤਰ ਪਹਿਨੀ ਇੱਕ ਪ੍ਰਾਹੁਣਾ ਦੂਤ ਮੇਰੇ ਘਰ ਆਇਆ, ਮੈਨੂੰ ਆਪਣੇ ਘਰ ਦੇ ਇੱਕ ਉਜਲੇ ਮਹਿਕਾਂ ਭਰੇ ਚਾਨਣ ਕੋਠੇ ਵਿੱਚ ਲੈ ਗਿਆ ਜਿੱਥੇ ਆਪ ਜੀ ਦੇ ਬਾਣੀ ਗੀਤਾਂ ਦਾ ਖਜ਼ਾਨਾ ਭਰਿਆ ਪਿਆ ਸੀ। ਮੈਂ ਆਪ ਦੇ ਸਿੱਖ ਦੂਤ ਦੇ ਚਰਨੀ ਲੱਗਾ, ਮੈਂ ਆਪ ਦੇ ਗੀਤ ਦੇ ਚਰਨਾਂ ਉੱਤੇ ਢਹਿ ਪਿਆ। ਉਸ ਪ੍ਰਾਹੁਣੇ ਦੂਤ ਨੇ ਉਹ ਖਜ਼ਾਨਾ ਮੇਰੇ ਹਵਾਲੇ ਕਰ ਦਿੱਤਾ ਅਤੇ ਇਸ ਦੇ ਪਵਿੱਤਰ ਪ੍ਰਕਾਸ਼ ਦੀ ਪ੍ਰਾਪਤੀ ਲਈ ਮੇਰੀ ਆਤਮਾ ਅੰਦਰ ਉਤਸ਼ਾਹ ਜਗਾ ਦਿੱਤਾ। ਉਸ ਦੂਧੀਆ ਬਸਤਰਧਾਰੀ ਪ੍ਰਾਹੁਣੇ ਦੂਤ ਨੇ ਮੇਰੀ ਆਤਮਾ ਦਾ ਉਥਾਨ ਕਰ ਦਿੱਤਾ ਅਤੇ ਫਰਿਸ਼ਤੇ ਮੇਰੇ ਸੰਗ ਉਸ ਗੀਤ ਖਜ਼ਾਨੇ ਦੇ ਨਿਕਟ ਆ ਬੈਠੇ। ਇਹਨਾਂ ਫਰਿਸ਼ਤਿਆਂ ਨੇ ਮੇਰੇ ਅੰਦਰ ਪ੍ਰਵੇਸ਼ ਕਰਕੇ ਉਸ ਗੀਤਾਂ ਦੀ ਪੋਥੀ ਦਾ ਪ੍ਰਕਾਸ਼ ਕੀਤਾ ਅਤੇ ਉਸਦਾ ਗਾਇਨ ਕਰਨ ਲੱਗੇ, ਉਸਦੀ ਮਿੱਠੜੀ ਧੁਨੀ ਨੂੰ ਸਰਵਣ ਕਰਨ ਲੱਗੇ। ਇਸ ਸਮੇਂ ਮੈਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਗੁਰੂ ਅਰਜਨ ਦੇਵ ਜੀ ਆਪ ਮੇਰੀ ਪੁਕਾਰ ਨੂੰ ਸੁਣ ਕੇ ਮੇਰੇ ਅੰਦਰ ਆ ਗਏ ਹੋਣ ਅਤੇ ਮੈਨੂੰ ਉਸੇ ਤਰ੍ਹਾਂ ਆਪਣੇ ਮਧੁਰ ਬੋਲ ਸੁਣਾ ਰਹੇ ਹੋਣ, ਜਿਵੇਂ ਆਪ ਨੇ ਕਦੀ ਪੰਜਾਬ ਵਿੱਚ ਆ ਕੇ ਮੇਰੇ ਵਡੇਰਿਆਂ ਨੂੰ ਇਹ ਮਿੱਠੜੇ ਬਾਣੀ ਦੇ ਬੋਲ ਸੁਣਾ ਕੇ ਨਿਹਾਲ ਕੀਤਾ ਸੀ। ਹੁਣ ਵੀ ਇਸ ਤਰ੍ਹਾਂ ਉਹ ਮੇਰੇ ਅੰਗ ਸੰਗ ਹਨ। ਇਸ ਅਨੁਭਵ ਦੁਆਰਾ ਮੈਨੂੰ ਅਥਾਹ ਸੁੱਖ ਸ਼ਾਂਤੀ ਪ੍ਰਾਪਤ ਹੋਈ ਸੀ। ਹਾਲ ਹੀ ਵੀ ਆਪ ਦੇ ਮਦਰ ਬੋਲ ਸਿੱਖਾਂ ਦੀ ਰਸਨਾ ਦੁਆਰਾ ਸੁਣਾਈ ਦਿੰਦੇ ਹਨ। ਸਿੱਖ ਤਾਂ ਇੱਕ ਚਿੰਨ੍ਹ ਨਿਸ਼ਾਨ ਹੈ, ਇੱਕ ਹਰਿਮੰਦਰ ਹੈ। ਗੁਰੂ ਜੀ ਨੇ ਤਾਂ ਸਿੱਖ ਨੂੰ ਗੀਤ ਦਾ ਹੀ ਪ੍ਰਤੀਰੂਪ ਬਣਾ ਦਿੱਤਾ ਹੈ। ਸਿਮਰਨ ਤਾਂ ਪ੍ਰੇਮ ਆਕਾਂਖਿਆ ਦਾ ਬਾਰੰਬਾਰ ਦੁਹਰਾਓ ਹੈ। ਇਹ ਤਾਂ ਜੀਵਨ ਦੀ ਸ਼ੁਭ ਪ੍ਰੇਰਨਾ ਹੈ ਅਤੇ ਜੀਵਨ ਦੀ ਨਿਤ ਵੱਧਦੀ ਮਿਠਾਸ ਹੈ। ਕੋਈ ਵੀ ਸਿਮਰਨ ਦੀ ਪ੍ਰੇਰਨਾ ਤੋਂ ਬਚ ਨਹੀਂ ਸਕਦਾ। ਇਹ ਤਾਂ ਉਹ ਮਨੋਹਰ ਸ਼ਕਤੀ ਹੈ ਜੋ ਰਾਤ ਦਿਨ ਦੇ ਗੇੜਿਆਂ ਦੇ ਬੇਰਸ ਦੁਹਰਾਓ ਨੂੰ ਰਸਵੰਤ ਅਤੇ ਮਨੋਹਰ ਬਣਾ ਦਿੰਦੀ ਹੈ। ਇਸ ਵਿੱਚ ਪ੍ਰੇਮ ਦੀ ਤੜਪ ਭਰੀ ਹੋਈ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਸਿਮਰਨ ਤਾਂ ਮਨੁੱਖ ਨੂੰ ਜੀਦਾਨ ਦਿੰਦਾ ਹੈ। ਸਿਮਰਨ ਤਾਂ ਮਨੁੱਖ ਦੀ ਆਤਮਾ ਅਤੇ ਵਿਅਕਤਿਤਵ ਦਾ ਸੱਚਾ ਨਿਰਮਾਤਾ ਹੈ ਅਤੇ ਮੌਨ ਰੂਪ ਵਿੱਚ ਇਸ ਦੀ ਰੇਖ ਭੇਖ ਨੂੰ ਘੜਨ ਵਾਲਾ ਕਲਾਤਾਰੀ ਹੈ। ਫਿਰ ਦੁਹਰਾ ਦੇਈਏ, ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਸਿਮਰਨ ਤਾਂ ਮਨੁੱਖ ਨੂੰ ਜੀਦਾਨ ਦਿੰਦਾ ਹੈ। ਸਿਮਰਨ ਤਾਂ ਮਨੁੱਖ ਦੀ ਆਤਮਾ ਅਤੇ ਵਿਅਕਤਿਤਵ ਦਾ ਸੱਚਾ ਨਿਰਮਾਤਾ ਹੈ ਅਤੇ ਮੌਨ ਰੂਪ ਵਿੱਚ ਇਸ ਦੀ ਰੇਖ ਭੇਖ ਨੂੰ ਘੜਨ ਵਾਲਾ ਕਲਾਤਾਰੀ ਹੈ। ਵੰਡ ਛਕਣਾ, ਆਪਣੀ ਰੋਟੀ ਰੋਜ਼ੀ ਘਾਲ ਕਮਾਈ ਖੁਸ਼ੀ ਪ੍ਰੇਮ ਨੂੰ ਸਭ ਨਾਲ ਸਾਂਝਾ ਕਰਕੇ ਪ੍ਰਭੂ ਦੇ ਅਨੁਭਵ ਨੂੰ ਪ੍ਰਾਪਤ ਕਰਨਾ ਹੀ ਵੰਡ ਛਕਣਾ ਹੈ। ਫਿਰ ਦੁਹਰਾ ਦੇਈਏ, ਆਪਣੀ ਰੋਟੀ ਰੋਜ਼ੀ ਘਾਲ ਕਮਾਈ ਖੁਸ਼ੀ ਅਤੇ ਪ੍ਰੇਮ ਨੂੰ ਸਭ ਨਾਲ ਸਾਂਝਾ ਕਰਕੇ ਪ੍ਰਭੂ ਦੇ ਅਨੁਭਵ ਨੂੰ ਪ੍ਰਾਪਤ ਕਰਨਾ, ਹਾਂਜੀ ਪ੍ਰਭੂ ਦੇ ਅਨੁਭਵ ਨੂੰ ਪ੍ਰਾਪਤ ਕਰਨਾ ਹੀ ਵੰਡ ਛਕਣਾ ਹੈ। ਇਹ ਤਾਂ ਆਪਣੇ ਰਤ ਅਤੇ ਮਾਸ ਦਾ ਨਾ ਕੇਵਲ ਮਾਨਵ ਮਾਤਰ ਨੂੰ ਸਗੋਂ ਬੁੱਧ ਅਤੇ ਈਸਾ ਵਰਗੀਆਂ ਹਸਤੀਆਂ ਨੂੰ ਪ੍ਰੇਮ ਭੋਜ ਦਾ ਨਿਯੋਤਾ ਦੇਣਾ ਹੈ। ਇਹ ਤਾਂ ਮਨੁੱਖਤਾ ਤੋਂ ਉੱਪਰ ਉੱਠ ਕੇ ਆਪਣੇ ਸਰੀਰਾਂ ਤੋਂ ਚਿਹਰਾ ਹੋ ਕੇ ਉਚੇਰੇ ਮੰਡਲਾਂ ਦੇ ਮਹਾਂ ਮਾਨਵਾਂ ਨਾਲ ਸਾਂਝ ਪਾਉਣਾ ਹੈ। ਹਾਂਜੀ ਇਹ ਤਾਂ ਮਨੁੱਖਤਾ ਤੋਂ ਉੱਪਰ ਉੱਠ ਕੇ ਆਪਣੇ ਸਰੀਰਾਂ ਤੋਂ ਚਿਹਰਾ ਹੋ ਕੇ ਉਚੇਰੇ ਮੰਡਲਾਂ ਦੇ ਮਹਾਂ ਮਾਨਵਾਂ ਨਾਲ ਸਾਂਝ ਪਾਉਣਾ ਹੈ। ਸਿੱਖੀ ਦਾ ਆਦਰਸ਼ ਤਾਂ ਰਾਜਨੀਤਕ ਅਰਥ ਸ਼ਾਸਤਰ ਦੇ ਵਿਪਰੀਤ ਹੁੰਦਾ ਹੈ। प्रेम दी बादशाहत विच किसे भी राजनीतिक आर्थिक दा पैरा नहीं है। माता ते पिता अपने बच्चियां दे आहार लई आप फाका चाकदे हन। ये तो अपने लिए किसे बादशाहत दी भाल करना नहीं, सगों ये तो अत कंगले मनुखां नू बादशाहत प्रदान करन दे समान है। द्वैत भाव अते वितकरे वाले धर्मां विच फाथे मनुख बनन नालों जंगल दे जानवर बनना चंगेरा है। फिर दोहरा दई, द्वैत भाव अते वितकरे वाले धर्मां विच फाथे मनुख बनन नालों जंगल दे जानवर बनना चंगेरा है। जे कोई मनुख सब धर्मां दी सहोंद बारे सहनशील है तां उसकी हालत तां उस कुकर दी न्याई होंदी है जो हिंदू मुसलमान ईसाई आदि सब दी पुचकार सुन के अपनी पूछ हिलाउंदा है। उन्हां मनुखां नालों तां जानवर चंगे हन जो अपने धार्मिक मतभेदां कारण एक दूजे नाल किरना करदे हन। हाँ जी, उन्हां मनुखां नालों तां जानवर चंगे हन जो अपने धार्मिक मतभेदां कारण एक दूजे नाल किरना करदे हन। उन्हां जीवां दा ना होना चंगा है जो अकारत ही प्रभु दा नाम तां रटदियां हन पर अकारत ही पशु भावना नूं उत्तेजित करन वाले मनोवेगां दी अग्नि नूं भड़काउंदियां हन। एक दूजे नाल नफरत करके जीवदे रहण नालों जंग विच लड़ के मर जाना चंगेरा है। फिर दोहरा दई, उन्हां जीवां दा ना होना चंगा है जो अकारत ही प्रभु दा नाम तां रटदियां हन पर अकारत ही पशु भावना नूं उत्तेजित करन वाले मनोवेगां दी अग्नि नूं भड़काउंदियां हन। एक दूजे नाल नफरत करके जीवदे रहण नालों जंग विच लड़ के मर जाना चंगेरा है। एक छिण लई भी अपने तन ते आत्मा नूं गुलाम बना देण नालों समूल नाश कर लेना चंगेरा है। अपनी संतान नूं सुतंत्रता दी पातशाही दी खुशी प्रदान करके जाओ अते उन्हां नूं कदी भी जायदाद दी लालसा दा रंग ना दे। सब तो सर्वोत्तम नेम तां प्रेम दा ही है ते सब तो सर्वोत्तम सेवा तां प्रेम द्वारा कीती गई सुची किरत आउंदी है। सब तो सर्वोत्तम विचार मनुख दी मुक्ति दा विचार है। मनुख दा मनुख प्रति कीता गया न्याय तां निरस्वार्थ होना ही है। सब तो सर्वोत्तम सृष्टाचार निरंतर रूप विच अपने निज नूं दूजियां ताईं वंडना अते निरंतर खिमा करन विच है। हाँ जी, फिर दोहरा दई, सब तो सर्वोत्तम सृष्टाचार निरंतर रूप विच अपने निज नूं दूजियां ताईं वंडना अते निरंतर खिमा करन विच है। सर्वोत्तम नैतिकता आदर्श सुंदरता दे प्रेम विच पिघल जाना है। तुहाडा सब कुछ उसदा होना चाहिदा है जिसनों के इस दी सब तो वधेरे लोड़ है। जदों आले दुआले दुखी दुख होण तां एक सृष्टाचारी ते सांस्कृतिक मनुख लई अपने गिरदे संपत्ति जोड़ना एक वड्डा मनुखी भार हुंदा है। फिर दोहरा दईए, जदों आले दुआले दुखी दुख होण तां एक सृष्टाचारी ते सांस्कृतिक मनुख लई अपने गिरदे संपत्ति जोड़ना एक वड्डा मनुखी भार हुंदा है। अमीर ते शहजादियां उदों किवें आराम नाल सो सकदियां हन जदों कि उन्हां दे आले दुआले दुधों सखणियां छातियां नूं भुखे पाणे बाल विलक विलक के चुंग रहे होण। मनुख अंदर उदों सचा धर्म कदों जाग सकदा है जदों के जोरावर कातल गरीबां दा खून वीट रहा होंदा है। कोई भी जाति उदों तक अपने आप नूं सभ्या होण दा दावा किवें कर सकदी है जदों के दूजियां जातियां दे जंतु लोग दूजियां कौमां दा जानवरां वांग शिकार कर रहे हों। संजोग अवस्था तां आत्मा दी हुंदी है ना के तन ते मन दी। ये संसार तां पूर्णता दे मार्ग उत्ते सरां दी न्याई है। फिर दोहरा दईए, संजोग अवस्था तां आत्मा दी हुंदी है ना के तन ते मन दी। ये संसार तां पूर्णता दे मार्ग उत्ते सरां दी न्याई है। वाहिगुरु जी का खालसा, वाहिगुरु जी की फतेह।